Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk.
Asankh nav, asankh thav, agam agam asankh lo, asankh he sir par hoy, akhri naam akhri salaha, akhri gyan geet gun gaha, akhri likhan bulan baan, akhra sir sanjog vakhan, jinne likhe te sir nahe, je furmaye te te pahe, jeta kita te ta nao, vena vena hi ko thao, ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਨੇ ਇਸ ਪੌੜੀ ਵਿੱਚ ਮਾਲਕ ਦੀ ਬੇਅੰਤ ਕੁਦਰਤ ਬਾਰੇ ਦੱਸਿਆ ਕੁਦਰਤ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ ਅਤੇ ਨਾ ਹੀ ਕੋਈ ਪਾ ਸਕਦਾ ਸਾਡਾ ਮਕਸਦ ਉਹਦਾ ਅੰਤ ਪਾਉਣਾ ਹੋਣਾ ਵੀ ਨਹੀਂ ਚਾਹੀਦਾ ਮਾਲਕ ਤਾਂ ਆਪਣੀ ਪੂਰੀ ਕੁਦਰਤ ਬਾਰੇ ਆਪ ਹੀ ਜਾਣਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ 17 ਅਤੇ 18 ਨੰਬਰ ਪੌੜੀਆਂ ਵਿੱਚ ਅਸੀਂ ਪੜ੍ਹ ਰਹੇ ਹਾਂ ਕਿ ਇੱਕ ਹੀ ਇਨਸਾਨ ਦੋ ਤਰ੍ਹਾਂ ਦੇ ਕੰਮਾਂ ਵਿੱਚ ਲੱਗਾ ਹੋਇਆ ਇੱਕ ਪਾਸੇ ਬੰਦਾ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਜਪ ਤਪ ਪਾਠ ਪੂਜਾ ਵੀ ਕਰੀ ਜਾਂਦਾ ਅਤੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਮਹਾਂਮੂਰਖਾਂ ਵਾਲੇ ਕੰਮ ਵੀ ਕਰੀ ਜਾਂਦਾ ਅਤੇ ਚੋਰੀਆਂ ਹਰਾਮ ਖੋਰੀਆਂ ਵੀ ਕਰੀ ਜਾਂਦਾ ਉਹੀ ਬੰਦਾ ਇੱਕ ਪਾਸੇ ਗ੍ਰੰਥਾਂ ਦੇ ਅਤੇ ਵੇਦਾਂ ਦੇ ਪਾਠ ਵੀ ਕਰੀ ਜਾਂਦਾ ਅਤੇ ਦੂਜੇ ਪਾਸੇ ਧਰਮ ਦੇ ਨਾਮ 'ਤੇ ਲੋਕਾਂ ਦੇ ਗਲ ਵੀ ਵੱਢੀ ਜਾਂਦਾ ਇੱਕ ਪਾਸੇ ਬੰਦਾ ਆਪਦੇ ਆਪ ਨੂੰ ਧਾਰਮਿਕ ਅਤੇ ਦਾਨੀ ਵੀ ਕਹਾਈ ਜਾਂਦਾ ਅਤੇ ਉਹੀ ਬੰਦਾ ਨਿੰਦਿਆ ਝੂਠ ਅਤੇ ਪਾਪ ਵੀ ਕਮਾ ਰਿਹਾ ਬੰਦਾ ਇੱਕ ਹੀ ਹੈ ਬਸ ਧਾਰਮਿਕ ਪਹਿਰਾਵੇ ਵਿੱਚ ਲੁਕਿਆ ਹੋਇਆ ਜਿਹੜੇ ਲੋਕ ਇਕੱਲੇ ਧਰਮ ਦੇ ਨਾਮ ਉੱਤੇ ਚੱਲ ਰਹੇ ਕਰਮ ਕਾਂਡਾਂ ਵਿੱਚ ਬਹੁਤਾ ਫਸੇ ਹੁੰਦੇ ਨੇ ਉਹਨਾਂ ਲੋਕਾਂ ਤੋਂ ਜ਼ਿਆਦਾ ਬਚਣ ਦੀ ਲੋੜ ਹੈ ਕਿਉਂਕਿ ਧਾਰਮਿਕ ਭੇਸ ਵਿੱਚ ਲੁਕਿਆ ਬੰਦਾ ਪਤਾ ਨਹੀਂ ਕਦੋਂ ਕਿਸੇ ਦਾ ਧਰਮ ਦੇ ਨਾਮ ਉੱਤੇ ਕਤਲ ਤੱਕ ਕਰ ਦੇ ਕਿਉਂਕਿ ਅਜਿਹੇ ਲੋਕਾਂ ਦੀ ਆਪਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਵਿਵੇਕਬੁੱਧ ਵਰਤਣ ਲਈ ਕਿਹਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਜਿਹੜੀ ਚੀਜ਼ ਸੱਚ ਗਿਆਨ ਦੀ ਤਕੜੀ ਵਿੱਚ ਨਹੀਂ ਟਿਕਦੀ ਉਹਨੂੰ ਨਕਾਰ ਦਿਓ ਪਰ ਧਾਰਮਿਕ ਭੇਸ ਵਿੱਚ ਲੁਕੇ ਲੋਕ ਉਹੀ ਕੰਮ ਨੂੰ ਫਾਈਨਲ ਸਮਝਦੇ ਨੇ ਜੋ ਉਹਨਾਂ ਦਾ ਧਰਮ ਉਹਨਾਂ ਨੂੰ ਸਿਖਾਉਂਦਾ ਉਸ ਤੋਂ ਅੱਗੇ ਸੋਚਦੇ ਹੀ ਨਹੀਂ ਆਪਦੇ ਧਰਮ ਉੱਤੇ ਕੱਟੜ ਹੋ ਜਾਂਦੇ ਨੇ ਇਹ ਸਿਧਾਂਤ ਭੁੱਲ ਜਾਂਦੇ ਨੇ ਕਿ ਗੁਰੂ ਦੀ ਸਿੱਖਿਆ ਕੀ ਸਿਖਾਉਂਦੀ ਹੈ ਇੱਥੇ ਤਾਂ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਕਿਸ ਦਾ ਬੁਰਾ ਕਿਉਂ ਹੋਏ ਇਹ ਸਿਧਾਂਤ ਹੈ ਸਭਨਾ ਜੀਆਂ ਕਾਇਕ ਦਾਤਾ ਸੋਮੇ ਵਿਸਰਨ ਜਾਈ ਇਹ ਸਿਧਾਂਤ ਹੈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਇਹ ਸਿਧਾਂਤ ਹੈ ਇਸ ਲਈ ਧਰਮਾਂ ਤੋਂ ਉੱਤੇ ਉੱਠ ਕੇ ਸਭ ਵਿੱਚ ਉਸ ਇੱਕ ਅਕਾਲ ਪੁਰਖ ਦੀ ਜੋਤ ਨੂੰ ਮੰਨਣਾ ਚਾਹੀਦਾ ਹੁਣ 19ਵੀਂ ਪੌੜੀ ਦੇ ਵਿਚਾਰ ਸ਼ੁਰੂ ਕਰਦੇ ਹਾਂ ਅਸੰਖ ਨਾਵ ਅਸੰਖ ਥਾਵ। ਮਾਲਕ ਦੀ ਇਸ ਬੇਅੰਤ ਕੁਦਰਤ ਵਿੱਚ ਬੇਅੰਤੀ ਨਾਮ ਦੇ ਜੀਵ ਹਨ ਅਤੇ ਬੇਅੰਤੀ ਉਹਨਾਂ ਦੇ ਟਿਕਾਣੇ ਹਨ। ਅਗੰਮ ਅਗੰਮ ਅਸੰਖ ਲੋ, ਮਾਲਕ ਦੀ ਕੁਦਰਤ ਵਿੱਚ ਅਨੇਕਾਂ ਹੀ ਐਸੇ ਭਵਨ ਹਨ ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਸਾਇੰਸ ਨੇ ਬਹੁਤ ਕੁਝ ਐਕਸਪਲੋਰ ਕਰ ਲਿਆ, ਪਰ ਕੁਦਰਤ ਦਾ ਪੂਰੀ ਤਰ੍ਹਾਂ ਨਾਲ ਅੰਤ ਨਹੀਂ ਪਾਇਆ ਜਾ ਸਕਿਆ ਅਤੇ ਨਾ ਹੀ ਪਾਇਆ ਜਾ ਸਕਦਾ। ਅਸੰਖ ਹੈ ਸਿਰ ਭਾਰ ਹੋਏ, ਮਾਲਕ ਦੀ ਕੁਦਰਤ ਦਾ ਲੇਖਾ ਕਰਨ ਲਈ ਅਸੰਖ ਸ਼ਬਦ ਵੀ ਕਾਫੀ ਨਹੀਂ ਹੈ। ਅਸੰਖ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਹੀ ਹੁੰਦਾ, ਕਿਉਂਕਿ ਕੁਦਰਤ ਦਾ ਪੂਰੀ ਤਰ੍ਹਾਂ ਨਾਲ ਲੇਖਾ ਜੋਖਾ ਨਹੀਂ ਹੋ ਸਕਦਾ। ਅੱਖਰੀ ਨਾਮ ਅੱਖਰੀ ਸਲਾਹ, ਭਾਵੇਂ ਮਾਲਕ ਦੀ ਕੁਦਰਤ ਦਾ ਲੇਖਾ ਦੱਸਣ ਲਈ ਅਸੰਖ ਸ਼ਬਦ ਵੀ ਕਹਿਣਾ ਸਿਰ 'ਤੇ ਭਾਰ ਹੀ ਹੈ, ਪਰ ਫਿਰ ਵੀ ਅੱਖਰਾਂ ਨਾਲ ਹੀ ਉਸ ਮਾਲਕ ਦਾ ਨਾਮ ਲਿਆ ਜਾਂਦਾ ਅਤੇ ਅੱਖਰਾਂ ਨਾਲ ਹੀ ਰੱਬ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਅੱਖਰੀ ਗਿਆਨ ਗੀਤ ਗੁਣਗਾਹ, ਅੱਖਰਾਂ ਨਾਲ ਹੀ ਉਸ ਮਾਲਕ ਦਾ ਗਿਆਨ ਵਿਚਾਰਿਆ ਜਾ ਸਕਦਾ। ਮਾਲਕ ਦੇ ਗੁਣ ਅਤੇ ਗੀਤ ਅੱਖਰਾਂ ਨਾਲ ਹੀ ਪਤਾ ਲੱਗ ਸਕਦੇ ਨੇ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਦੇ ਨਾਲ ਹੀ ਬਾਣੀ ਨੂੰ ਲਿਖਿਆ ਅਤੇ ਬੋਲਿਆ ਜਾ ਸਕਦਾ। ਅੱਖਰਾਂ ਸਿਰ ਸੰਯੋਗ ਬਖਾਣ, ਅੱਖਰਾਂ ਦੇ ਸਿਰ 'ਤੇ ਹੀ ਬੰਦੇ ਦੇ ਸੰਯੋਗ ਦੱਸੇ ਜਾ ਸਕਦੇ ਨੇ। ਮਤਲਬ ਹੈ ਕਿ ਅੱਖਰਾਂ ਦੇ ਸਿਰ 'ਤੇ, ਸ਼ਬਦਾਂ ਦੇ ਸਿਰ 'ਤੇ ਇਹ ਫੈਸਲਾ ਕੀਤਾ ਜਾ ਸਕਦਾ ਕਿ ਉਸਦੇ ਸੰਯੋਗ ਕਿੱਦਾਂ ਦੇ ਨੇ। ਸੰਯੋਗ ਦਾ ਮਤਲਬ ਹੈ ਕਿ ਭਾਗਾਂ ਦੇ ਲੇਖ, ਜਿੱਦਾਂ ਦੇ ਅੱਖਰ ਅਸੀਂ ਲਿਖ ਲਾਂਗੇ ਉੱਦਾਂ ਦੇ ਸਾਡੇ ਭਾਗ ਬਣ ਸਕਦੇ ਨੇ। ਇਹਨਾਂ ਲਾਈਨਾਂ ਦਾ ਮਤਲਬ ਹੈ ਕਿ ਅੱਖਰ ਹੀ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਲੇਖ ਚੰਗੇ ਅਤੇ ਮੰਦੇ ਲਿਖ ਸਕਦੇ ਹਾਂ। ਅੱਖਰੀ ਨਾਮ ਅੱਖਰੀ ਸਲਾਹ, ਅੱਖਰ ਹੀ ਨੇ ਜਿਨ੍ਹਾਂ ਨਾਲ ਮਾਲਕ ਦਾ ਨਾਮ ਵੀ ਲਿਆ ਜਾ ਸਕਦਾ, ਅੱਖਰਾਂ ਨਾਲ ਹੀ ਸਿਫਤਸਲਾਹ ਕੀਤੀ ਜਾ ਸਕਦੀ ਹੈ, ਅੱਖਰਾਂ ਨਾਲ ਹੀ ਤੁਸੀਂ ਇਸ ਮਤ ਨੂੰ ਮੰਦੇ ਪਾਸੇ ਵੀ ਲਾ ਸਕਦੇ ਹੋ। ਅੱਖਰੀ ਗਿਆਨ ਗੀਤ ਗੁਣਗਾਹ, ਅੱਖਰਾਂ ਨਾਲ ਹੀ ਗਿਆਨ ਲੈ ਸਕਦੇ ਹਾਂ, ਚੰਗੇ ਗੀਤ 'ਤੇ ਗੁਣ ਗਾ ਸਕਦੇ ਹਾਂ, ਅੱਖਰਾਂ ਨਾਲ ਹੀ ਗਲਤ ਗਿਆਨ ਅਤੇ ਔਗੁਣ ਵੀ ਲਿਆ ਜਾ ਸਕਦਾ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਨਾਲ ਹੀ ਚੰਗੀ ਵੀ ਅਤੇ ਮੰਦੀ ਦੋਨਾਂ ਤਰ੍ਹਾਂ ਦੀ ਬਾਣੀ ਲਿਖੀ ਅਤੇ ਬੋਲੀ ਜਾ ਸਕਦੀ ਹੈ। ਅੱਖਰਾਂ ਸਿਰ ਸੰਯੋਗ ਵਿਖਾਣ, ਅੱਖਰਾਂ ਨਾਲ ਹੀ ਤੁਸੀਂ ਆਪਣੇ ਚੰਗੇ ਅਤੇ ਮੰਦੇ ਲੇਖ ਲਿਖ ਸਕਦੇ ਹੋ, ਪਰ ਜਿਹਨੇ ਲਿਖੇ ਤੇ ਸਿਰ ਨਾਹੇ, ਜਿਨ ਇਹ ਲਿਖੇ, ਜਿਸ ਕਿਸੇ ਨੇ ਇਹ ਲੇਖ ਲਿਖ ਲਏ, ਕਿਹੜੇ ਲੇਖ ਚੰਗੇ ਜਾਂ ਮੰਦੇ, ਤੇ ਸਿਰ ਨਾਹੇ, ਫਿਰ ਉਸਦੇ ਸਿਰ 'ਤੇ ਦੂਸਰੇ ਲੇਖ ਨਹੀਂ ਹੁੰਦੇ। ਮਤਲਬ ਜੇ ਤੁਸੀਂ ਚੰਗੇ ਲੇਖ ਲਿਖ ਲਓ ਤਾਂ ਤੁਹਾਡੇ ਸਿਰ 'ਤੇ ਮੰਦੇ ਲੇਖ ਨਹੀਂ ਹੁੰਦੇ। ਜੇ ਫਰਮਾਏ ਤਿਵ 'ਤੇ ਪਾਏ, ਫਿਰ ਜਿਸ ਤਰ੍ਹਾਂ ਹੁਕਮ ਹੁੰਦਾ ਉਸ ਤਰ੍ਹਾਂ ਚੰਗਾ ਅਤੇ ਮੰਦਾ ਪਾ ਲਈਦਾ। ਜੇ ਤਾਂ ਕੀਤਾ ਤੇ ਤਾਂ ਨਾ, ਜਿੰਨਾ ਵੀ ਇਹ ਪਸਾਰਾ ਦਿਸ ਰਿਹਾ ਉਹ ਕਾਲ ਪੁਰਖ ਦਾ ਸਰੂਪ ਹੈ, ਕਿਉਂਕਿ ਉਹ ਘੱਟ ਘੱਟ ਵਿੱਚ ਵਸਿਆ ਹੋਇਆ। ਵੇ ਨਾ ਵੇ ਨਾ ਹੀ ਕੋ ਥਾਓ, ਕੋਈ ਵੀ ਥਾਂ ਐਸੀ ਨਹੀਂ ਜਿੱਥੇ ਅਕਾਲ ਪੁਰਖ ਨਹੀਂ ਵਸ ਰਿਹਾ, ਭਾਵੇਂ ਉੱਥੇ ਤੱਕ ਸਾਡੀ ਪਹੁੰਚ ਹੈ ਜਾਂ ਨਹੀਂ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਮਾਲਕ, ਤੂੰ ਸਦਾ ਹੀ ਅਟਲ ਰਹਿਣ ਵਾਲਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਉਹਦੇ ਵਿੱਚ ਹੀ ਸਭ ਦੀ ਭਲਾਈ ਹੈ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਮੈਂ ਤਾਂ ਤੇਰੀ ਇਸ ਕੁਦਰਤ ਤੋਂ ਇੱਕ ਵਾਰੀ ਵੀ ਵਾਰਿਆ ਨਹੀਂ ਜਾ ਸਕਦਾ, ਜੋ ਤੂੰ ਕਰਦਾ ਉਹੀ ਸਭ ਲਈ ਚੰਗਾ। ਅੱਖਰਾਂ ਦੀ ਅਹਿਮੀਅਤ ਸਾਡੀ ਜ਼ਿੰਦਗੀ ਵਿੱਚ ਕੀ ਹੈ, ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਦੱਸਿਆ। ਚੰਗੇ ਅਤੇ ਮੰਦੇ ਅੱਖਰ ਸਾਡੇ ਲੇਖਾਂ ਦਾ ਫੈਸਲਾ ਕਰਦੇ ਨੇ, ਇਸ ਲਈ ਸੱਚ, ਸ਼ਬਦ ਗੁਰੂ, ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਚਾਹੀਦਾ। ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦਾਂ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰੀਏ ਅਤੇ ਆਪਦੀ ਜ਼ਿੰਦਗੀ ਵਿੱਚ ਲਾਗੂ ਕਰੀਏ। ਕੱਲ੍ਹ ਨੂੰ ਅਸੀਂ ਜਪਜੀ ਸਾਹਿਬ ਦੀ 20ਵੀਂ ਪੌੜੀ ਦੀ ਵਿਚਾਰ ਕਰਾਂਗੇ। ਬਾਕੀ ਕੋਈ ਵੀ ਸੁਜੈਸ਼ਨ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।